ਸੱਚੀ ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਬਾਣੀ ਕੀ ਹੈ? ਇਹ ਸੱਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸੱਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਵਾਜਾ ਮਾਰਦਾ ਸਲੀਬ ਉੱਤੇ ਟੰਗਿਆ, ਵਾਜਾ ਮਾਰਦਾ ਸਲੀਬ ਉੱਤੇ ਟੰਗਿਆ, ਕਿੱਲਾਂ ਵਾਲੇ ਹੱਥ ਖੋਲ ਕੇ ਕਹਿੰਦਾ ਪਾ ਲੈ ਨਜ਼ਾਦ ਪਾਪੀ ਬੰਦਿਆ, ਕਹਿੰਦਾ ਪਾ ਲੈ ਨਜ਼ਾਦ ਪਾਪੀ ਬੰਦਿਆ, ਕਿੱਲਾਂ ਵਾਲੇ ਹੱਥ ਖੋਲ ਕੇ ਖੋਲ ਕੇ ਵਾਜਾ ਮਾਰਦਾ ਸਲੀਬ ਉੱਤੇ ਟੰਗਿਆ। ਜਗ ਦੀ ਤੇ ਸੜਿਆ ਪਤੰਗਿਆ ਕਿੱਲਾਂ ਵਾਲੇ ਹੱਥ ਖੋਲ ਕੇ ਵਾਜਾ ਮਾਰਦਾ ਸਲੀਬ ਉੱਤੇ ਟੰਗਿਆ। ਜਦੋਂ ਅਮਲਾਂ ਦਾ ਹੋਵੇਗਾ ਹਿਸਾਬ ਜੀ, रब ने हिसाब ते थो मंगेया, जदों रब ने हिसाब ते थो मंगेया, दिलां वाले हाथ खोल के वाजा मारदा सलीब उते टंगेया।
प्यारे अजीजों, इस बाइबल अध्ययन प्रोग्राम विच पहला सैमुएल दी पोथी दे 26 अते 27 अध्यायां दा अध्ययन करन लई आप दा स्वागत है। वचन दे इस हिस्से दा मुख विशा दाऊद द्वारा फिर साउल दी जिंद नू बख्शना अते फिलिस्तियां विच दाऊद दा वास करना है। इस वार दाऊद ज़िफ दी उजाड़ विच साउल दी जान नू बख्श दिंदा है। गौर करो कि जदों शाऊल अते दाऊद विच किन्ना फर्क है। इस तरह जापदा है कि शाऊल हुण जान लैंदा है कि दाऊद नू परमेश्वर द्वारा चुनिया गया है, पर फिर भी वह दाऊद नू मारन लई भाल रहा है। दाऊद जानदा है कि शाऊल मसा कीता होया राजा है अते ओ उस दी जान बख्श दिंदा है। आओ असीं शुरुआत करदे हाँ 26 अध्याय नाल। इस दियां 1 तों लै के 12 आयतां दे वचन इस प्रकार हन। लिखिया है, ज़िफी लोक गिबिया नूं शाऊल कोल आण के बोले, भला दाऊद हकीला दे पहाड़ विच जो जशीमोन दे सामने है लुकिया नहीं रहिंदा? सो शाऊल उठिया अते 3,000 चुनवें इसराइली जवान अपने नाल लै के ज़िफ दी उजाड़ विच दाऊद नू भालण उतरिया, अते शाऊल ने हकीला दे पहाड़ विच जो जशीमोन दे सामने है राह उत्ते डेरे लाए, पर दाऊद उजाड़ दे विच ठहरिया। सो उसने जिठा, जो शाऊल मेरे मगरे मगर उजाड़ विच तुरिया आउंदा है। तां दाऊद ने सेलुआं नू घल्या अते जाता जो शाऊल सच मचाया है। तद दाऊद उठ के शाऊल दे डेरियां कोल आया अते दाऊद ने उस थां नू जिथे शाऊल लम्मा पिया होया सी अते नेर दा पुत्तर अविनेर भी जो उहदा सेनापति सी डिठा अते शाऊल गड्डियां दे थां विच सुत्ता पिया सी अते लोकां ने उहदे आले दुआले डेरे लाए होए सन। तद दाऊद ने हित्ती अहीमलक अते सुरुईया दे पुत्तर अभिशई नू जो जवाब दा भरा सी उत्तर दे के आख्या, शाऊल दे डेरियां वल मेरे नाल कौन उतरेगा? अभिशई बोलिया, तुहाडे नाल मैं उतरांगा। सो दाऊद अते अभिशई रात नू उहनां लोकां विच जा पए अते वेखो उस वेले शाऊल गड्डियां दे थां विच सुत्ता पिया सी अते उहदी वर्षी उहदी सरहां दी धरती विच गड्डी होई सी अते अभिनेर अते सिपाही उहदे उदाले पए होए सन। तद अभिशई ने दाऊद नू आख्या, परमेश्वर ने अज तुहाडे वैरी नू तुहाडे हथ कर दिता, जे हुण आग्या करो तो मैं उहनू वर्षी दा इक्को बार वार करके धरती नाल विन्ना अते मैं उहनू दूजी वार ना मारांगा। पर दाऊद ने अभिशई नू आख्या, उहनू ना मार, क्यों जो यहोवा दे मसा होए उत्ते किहड़ा है जो हथ चुके अते बेदोशा ठहरे? दाऊद ने यह भी आख्या, जिउंदे यहोवा दी सौं, जां तां उहनू यहोवा आप मारेगा, जां उहदे मरन दा दिन आवेगा, जां उह लड़ाई विच जा के मारिया जावेगा, पर यहोवा ना करे ਜੋ ਮੈਂ ਯਹੋਵਾ ਦੇ ਮਸਾਂ ਹੋਏ ਉੱਤੇ ਹੱਥ ਚਲਾਵਾਂ, ਪਰ ਤੂੰ ਉਹਦੀ ਸਰਹਾਂਦੀਓ ਇਹ ਵਰਸ਼ੀ ਅਤੇ ਪਾਣੀ ਦੀ ਗੜਵੀ ਨੂੰ ਚੁੱਕ ਲੈ ਅਤੇ ਅਸੀਂ ਤੁਰ ਪਈਏ। ਹੁਣ ਸ਼ਾਊਲ ਦਾਊਦ ਨੂੰ ਪਕੜਨ ਅਤੇ ਉਸਨੂੰ ਨਾਸ਼ ਕਰਨ ਨੂੰ ਇੱਕ ਹੋਰ ਕਾਫਲਾ ਲੈ ਕੇ ਨਿਕਲ ਤੁਰਦਾ ਹੈ। ਇਹ ਇੰਜ ਹੀ ਵਾਪਰਿਆ ਸੀ। ਦਾਊਦ ਉਜਾੜ ਨੂੰ ਭੱਜ ਨਿਕਲਿਆ ਸੀ ਅਤੇ ਸ਼ਾਊਲ ਉਹਦੇ ਮਗਰ ਮਗਰ ਲੱਗ ਤੁਰਿਆ ਸੀ। ਦਾਊਦ ਇੱਕ ਮਹਾਨ ਸਿਪਾਹੀ ਸੀ ਅਤੇ ਉਹ ਰਾਸਤੇ ਬਾਰੇ ਜਾਣਦਾ ਸੀ, ਜਿਸ ਕਰਕੇ ਉਹ ਇੱਕ ਨਿਪੁੰਨ ਸੈਨਾਪਤੀ ਬਣ ਗਿਆ ਸੀ। ਉਸ ਦੇ ਨਾਲ ਵਫ਼ਾਦਾਰ ਮਨੁੱਖ ਵੀ ਸਨ ਜੋ ਕਿ ਉਸ ਵਾਸਤੇ ਅਤੇ ਉਸ ਦੇ ਨਾਲ ਆਪਣੀ ਜਾਨ ਵਾਰਨ ਲਈ ਵੀ ਤਿਆਰ ਸਨ। ਸ਼ਾਊਲ ਨੂੰ ਉਸ ਇਲਾਕੇ ਦੀ ਵਾਕਫੀਅਤ ਨਹੀਂ ਸੀ। ਇਸ ਤੋਂ ਵੱਧ ਕੇ ਸ਼ਾਊਲ ਦੇ ਸਿਪਾਹੀ ਵੀ ਉਹਦੇ ਪ੍ਰਤੀ ਵਫ਼ਾਦਾਰ ਨਹੀਂ ਸਨ ਅਤੇ ਸ਼ਾਊਲ ਸੱਚਮੁੱਚ ਉਹਨਾਂ ਉੱਤੇ ਸ਼ੱਕ ਵੀ ਕਰਦਾ ਸੀ। ਦਾਊਦ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਕਿ ਸ਼ਾਊਲ ਇਹੋ ਜਿਹੇ ਇਲਾਕੇ ਵਿੱਚ ਵੀ ਆ ਠਹਿਰੇਗਾ ਜਿਸ ਬਾਰੇ ਉਹ ਵਾਕਫ ਨਹੀਂ ਸੀ। ਇਹ ਤਾਂ ਇੱਕ ਸੈਨਿਕ ਮੂਰਖਤਾ ਹੀ ਸੀ। ਦਾਊਦ ਇਸ ਤਰ੍ਹਾਂ ਹੁਣ ਛਾਉਣੀ ਵਿੱਚ ਇਹ ਦੇਖਣ ਨੂੰ ਆਪਣੇ ਜਸੂਸਾਂ ਨੂੰ ਭੇਜਦਾ ਹੈ ਕਿ ਕੀ ਸੱਚਮੁੱਚ ਸ਼ਾਊਲ ਵੀ ਇਸ ਥਾਂ 'ਤੇ ਆਇਆ ਹੋਇਆ ਹੈ। ਉਸ ਦੇ ਜਾਸੂਸਾਂ ਨੇ ਉਸ ਨੂੰ ਆ ਕੇ ਖਬਰ ਦਿੱਤੀ ਕਿ ਦਾਊਦ ਸੱਚਮੁੱਚ ਉਸ ਉਜਾੜ ਵਿੱਚ ਉੱਥੇ ਆਇਆ ਹੋਇਆ ਸੀ। ਦਾਊਦ ਇੱਕ ਇਹੋ ਜਿਹੀ ਸਥਿਤੀ ਵਿੱਚ ਸੀ ਕਿ ਉਹ ਇਹ ਸਰਵੇਖਣ ਕਰ ਸਕਿਆ ਸੀ ਕਿ ਸ਼ਾਊਲ ਅਤੇ ਉਸ ਦੇ ਮਨੁੱਖ ਕਿੱਥੇ ਸਨ, ਪਰ ਇਸ ਸਮੇਂ ਉਹ ਅਤੇ ਉਸ ਦੇ ਮਨੁੱਖ ਉਜਾੜ ਵਿੱਚ ਛੁਪੇ ਰਹੇ ਸਨ। ਦਾਊਦ ਅਤੇ ਅਬਿਸ਼ਾਈ ਸ਼ਾਊਲ ਦੀ ਛਾਉਣੀ ਵਿੱਚ ਗਏ ਅਤੇ ਉਹਨਾਂ ਨੇ ਇੱਧਰ ਉੱਧਰ ਵੇਖਿਆ। ਸ਼ਾਊਲ ਗੱਡੀਆਂ ਦੇ ਥਾਂ ਵਿੱਚ ਸੁੱਤਾ ਹੋਇਆ ਸੀ ਅਤੇ ਉਸ ਦੇ ਮਨੁੱਖ ਉਸ ਦੇ ਆਲੇ ਦੁਆਲੇ ਪਏ ਹੋਏ ਸਨ। ਆਪਣੇ ਸਿਰਹਾਂਦੀ ਉਸ ਨੇ ਆਪਣੀ ਵਰਸ਼ੀ ਧਰਤੀ ਵਿੱਚ ਗੱਡੀ ਹੋਈ ਸੀ। ਅਬਿਸ਼ਾਈ ਦਾਊਦ ਨੂੰ ਹੁਣ ਕਹਿ ਰਿਹਾ ਸੀ ਕਿ ਜੇ ਹੁਣ ਆਗਿਆ ਕਰੋ ਤਾਂ ਮੈਂ ਉਹਨੂੰ ਵਰਸ਼ੀ ਦਾ ਇੱਕੋ ਵਾਰ ਮਾਰ ਕੇ ਬਿਨਾਂ ਅਤੇ ਮੈਂ ਉਹਨੂੰ ਦੂਜੀ ਵਾਰ ਨਾ ਮਾਰਾਂਗਾ। ਮੈਂ ਸਿਰਫ ਇੱਕੋ ਹੀ ਵਾਰ ਉਸ ਉੱਤੇ ਕਰਾਂਗਾ ਅਤੇ ਇਸ ਤਰ੍ਹਾਂ ਤੁਸੀਂ ਆਪਣੇ ਵੈਰੀ ਤੋਂ ਛੁਟਕਾਰਾ ਪਾ ਲਓਗੇ। ਇਸ ਤਰ੍ਹਾਂ ਹੁਣ ਇੱਕ ਵਾਰ ਫਿਰ ਦਾਊਦ ਨੂੰ ਇਹੋ ਜਿਹਾ ਮੌਕਾ ਮਿਲਿਆ ਸੀ ਕਿ ਜੇਕਰ ਉਹ ਚਾਹੁੰਦਾ ਤਾਂ ਸ਼ਾਊਲ ਨੂੰ ਮਾਰ ਸਕਦਾ ਸੀ, ਪਰ ਉਹ ਅਜਿਹੇ ਮੌਕੇ ਦਾ ਫਾਇਦਾ ਉਠਾਉਣ ਤੋਂ ਇਨਕਾਰ ਕਰਦਾ ਹੈ। ਉਹ ਕਦੇ ਵੀ ਪਰਮੇਸ਼ਵਰ ਦੁਆਰਾ ਮਸਾਂ ਕੀਤੇ ਹੋਏ ਉੱਤੇ ਆਪਣਾ ਹੱਥ ਨਹੀਂ ਚੁੱਕੇਗਾ। ਦਾਊਦ ਆਖਦਾ ਹੈ ਕਿ ਪਰਮੇਸ਼ਵਰ ਹੀ ਸ਼ਾਊਲ ਨੂੰ ਸੰਭਾਲੇਗਾ। ਦਾਊਦ ਇਬਰਾਨੀਆਂ ਦੀ ਪੱਤਰੀ ਉਸਦੇ 10 ਅਧਿਆਏ ਉਸਦੀ 31 ਅਤੇ 30 ਆਇਤਾਂ ਦੇ ਵਚਨਾਂ ਵਿੱਚ ਦੱਸੇ ਸਿਧਾਂਤ ਦੇ ਅਨੁਸਾਰ ਕੰਮ ਕਰ ਰਿਹਾ ਹੈ, ਜਿੱਥੇ ਦੱਸਿਆ ਗਿਆ ਹੈ ਕਿ ਕਿਉਂ ਜੋ ਅਸੀਂ ਉਹਨੂੰ ਜਾਣਦੇ ਹਾਂ ਜਿਹਨੇ ਆਖਿਆ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਵਾਂਗਾ, ਅਤੇ ਫਿਰ ਇਹ ਕਿ ਪ੍ਰਭੂ ਆਪਣੀ ਪਰਜਾ ਦਾ ਨਿਆਂ ਕਰੇਗਾ। ਜਿਉਂਦੇ ਪਰਮੇਸ਼ਵਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ। ਜੋ ਕੁਝ ਦਾਊਦ ਨੇ ਕੀਤਾ ਸੀ ਉਹ ਮੁਸ਼ਕਲ ਨਹੀਂ ਸੀ। ਉਸ ਨੇ ਸ਼ਾਊਲ ਦੀ ਵਰਸ਼ੀ ਅਤੇ ਪਾਣੀ ਦੀ ਗੜਵੀ ਨੂੰ ਸ਼ਾਊਲ ਦੀ ਸਿਰਹਾਂਦੀਓਂ ਲੈ ਲਿਆ ਅਤੇ ਉਹ ਤੁਰ ਗਏ। ਇਸ ਸਭ ਦੇ ਦੌਰਾਨ ਕੋਈ ਵੀ ਨਹੀਂ ਸੀ ਜਾਗਿਆ, ਕਿਉਂ ਜੋ ਉਹ ਸਭ ਸੁੱਤੇ ਪਏ ਸਨ। ਇਸ ਕਰਕੇ ਜੋ ਯਹੋਵਾ ਵੱਲੋਂ ਉਹਨਾਂ ਉੱਤੇ ਕੂਕ ਨੀਂਦ ਆਈ ਹੋਈ ਸੀ। ਅੱਗੇ 26 ਅਧਿਆਏ ਉਸ ਦੀਆਂ 17 ਤੋਂ ਲੈ ਕੇ 25 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਤਦ ਸ਼ਾਊਲ ਨੇ ਦਾਊਦ ਦੀ ਆਵਾਜ਼ ਸਿਆਣ ਕੇ ਆਖਿਆ, ਹੇ ਮੇਰੇ ਪੁੱਤਰ ਦਾਊਦ, ਇਹ ਤੇਰੀ ਆਵਾਜ਼ ਹੈ? ਦਾਊਦ ਬੋਲਿਆ, ਜੀ ਮੇਰੇ ਮਹਾਰਾਜ ਅਤੇ ਪਾਤਸ਼ਾਹ, ਇਹ ਮੇਰੀ ਹੀ ਆਵਾਜ਼ ਹੈ। ਤਾਂ ਉਸਨੇ ਆਖਿਆ, ਮੇਰਾ ਮਹਾਰਾਜ ਆਪਣੇ ਟਹਿਲੂਏ ਦੇ ਮਗਰ ਇਸ ਤਰ੍ਹਾਂ ਕਾਹਨੂੰ ਲੱਗਾ ਹੋਇਆ ਹੈ? ਮੈਂ ਕੀ ਕੀਤਾ ਹੈ ਅਤੇ ਮੇਰੇ ਹੱਥ ਵਿੱਚ ਕੀ ਖੋਟ ਹੈ? ਸੋ ਹੁਣ ਹੇ ਮਹਾਰਾਜ ਪਾਤਸ਼ਾਹ, ਆਪਣੇ ਟਹਿਲੂਆਂ ਦੀਆਂ ਸੁਣੇ। ਜੇ ਕਦੀ ਯਹੋਵਾ ਨੇ ਮੇਰੇ ਵਿਰੁੱਧ ਤੈਨੂੰ ਉਕਸਾਇਆ ਹੋਵੇ ਤਾਂ ਉਹ ਭੇਟ ਮੰਨ ਲਵੇ, ਅਤੇ ਜੇ ਕਦੀ ਆਦਮ ਜਾਇਆ ਨੇ ਅਜਿਹਾ ਕੰਮ ਕੀਤਾ ਹੋਵੇ ਤਾਂ ਯਹੋਵਾ ਦੇ ਅੱਗੋਂ ਉਹਨਾਂ ਉੱਤੇ ਸਰਾਪ ਹੋਵੇ, ਕਿਉਂ ਜੋ ਅੱਜ ਉਹਨਾਂ ਨੇ ਯਹੋਵਾ ਦੀ ਦਿੱਤੀ ਹੋਈ ਮਿਲਖ ਵਿੱਚ ਰਹਿਣ ਤੋਂ ਮੈਨੂੰ ਧੱਕ ਦਿੱਤਾ ਅਤੇ ਮੈਨੂੰ ਆਖਦੇ ਹਨ, ਜਾ ਹੋਰ ਨਾ ਦੇਵਤਿਆਂ ਦੀ ਪੂਜਾ ਕਰ। ਸੋ ਹੁਣ ਯਹੋਵਾ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਤੇ ਨਾ ਵਹੇ, ਕਿਉਂ ਜੋ ਇਸਰਾਇਲ ਦਾ ਪਾਤਸ਼ਾਹ ਇੱਕ ਪਿੱਸੂ ਲੱਭਣ ਨੂੰ ਨਿਕਲਿਆ ਹੈ, ਜਿਵੇਂ ਕੋਈ ਪਹਾੜਾਂ ਉੱਤੇ ਤਿੱਤਰ ਦਾ ਸ਼ਿਕਾਰ ਖੇਡਦਾ ਹੈ। ਤਦ ਸ਼ਾਊਲ ਨੇ ਆਖਿਆ, ਮੈਂ ਪਾਪ ਕੀਤਾ, ਹੇ ਮੇਰੇ ਪੁੱਤਰ ਦਾਊਦ ਮੋੜਾ, ਕਿਉਂ ਜੋ ਮੈਂ ਤੈਨੂੰ ਫੇਰ ਨਾ ਦੁਖਾਵਾਂਗਾ। ਅੱਜ ਜੋ ਮੇਰੀ ਜਿੰਦ ਤੇਰੀ ਨਿਗਾਹ ਵਿੱਚ ਦੁਰਲੱਭ ਹੋਈ, ਵੇਖ ਮੈਂ ਮੂਰਖ ਬਣਿਆ ਅਤੇ ਡਾਢੀ ਭੁੱਲ ਕੀਤੀ। ਦਾਊਦ ਨੇ ਉੱਤਰ ਦੇ ਕੇ ਆਖਿਆ, ਵੇਖ ਪਾਤਸ਼ਾਹ ਦੀ ਵਰਸ਼ੀ ਹੈ, ਸੋ ਜਵਾਨਾਂ ਵਿੱਚੋਂ ਕੋਈ ਆਣ ਕੇ ਉਹਨੂੰ ਲੈ ਜਾਵੇ, ਅਤੇ ਯਹੋਵਾ ਸਭਨਾ ਮਨੁੱਖਾਂ ਨੂੰ ਆਪੋ ਆਪਣੀ ਨੀਤ ਅਤੇ ਭਲਵਾਨ ਸੀ ਦੇ ਅਨੁਸਾਰ ਫਲ ਦੇਵੇ, ਕਿਉਂ ਜੋ ਯਹੋਵਾ ਨੇ ਤੈਨੂੰ ਅੱਜ ਮੇਰੇ ਹੱਥ ਵਿੱਚ ਸੌਂਪ ਦਿੱਤਾ, ਪਰ ਮੈਂ ਨਹੀਂ ਚਾਹਿਆ ਜੋ ਯਹੋਵਾ ਦੇ ਮਸਾਂ ਕੀਤੇ ਹੋਏ ਉੱਤੇ ਹੱਥ ਚਲਾਵਾਂ। ਵੇਖ ਜਿਵੇਂ ਤੇਰੀ ਜਿੰਦ ਮੇਰੀਆਂ ਅੱਖੀਆਂ ਵਿੱਚ ਅੱਜ ਦੁਰਲੱਭ ਦਿਸੀ ਹੈ, ਤੇਹੀ ਹੀ ਮੇਰੀ ਜਿੰਦ ਯਹੋਵਾ ਦੀ ਨਿਗਾਹ ਵਿੱਚ ਦੁਰਲੱਭ ਹੋਵੇ ਅਤੇ ਉਹ ਮੈਨੂੰ ਸਾਰਿਆਂ ਦੁੱਖਾਂ ਵਿੱਚੋਂ ਛੁਟਕਾਰਾ ਦੇਵੇ। ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਮੁਬਾਰਕ ਹੈ ਤੂੰ, ਹੇ ਮੇਰੇ ਪੁੱਤਰ ਦਾਊਦ, ਤੂੰ ਵੱਡੇ ਵੱਡੇ ਕੰਮ ਕਰੇਗਾ ਅਤੇ ਤੂੰ ਭਾਗਵਾਨ ਵੀ ਹੋਵੇਗਾ। ਸੋ ਦਾਊਦ ਆਪਣੇ ਹੀ ਰਾਹ ਤੁਰ ਗਿਆ ਅਤੇ ਸ਼ਾਊਲ ਆਪਣੇ ਥਾਂ ਨੂੰ ਮੁੜ ਪਿਆ। ਹੁਣ ਦਾਊਦ ਸ਼ਾਊਲ ਦੀ ਛਾਉਣੀ ਤੋਂ ਨਿਕਲ ਤੁਰਦਾ ਹੈ, ਪਰ ਉਹ ਵਾਪਸ ਆਪਣੇ ਮਨੁੱਖਾਂ ਵਿੱਚ ਨਹੀਂ ਜਾਂਦਾ। ਇਸ ਦੀ ਬਜਾਏ ਉਹ ਤਾਂ ਸ਼ਾਊਲ ਦੀ ਛਾਉਣੀ ਦੇ ਦੂਸਰੇ ਪਾਸੇ ਚਲਾ ਜਾਂਦਾ ਹੈ ਅਤੇ ਇੱਕ ਪਹਾੜੀ ਦੀ ਚੋਟੀ ਉੱਤੇ ਖੜ੍ਹਾ ਹੋ ਜਾਂਦਾ ਹੈ। ਇਹ ਇੱਕ ਇਹੋ ਜਿਹਾ ਥਾਂ ਸੀ ਕਿ ਜੇਕਰ ਕੋਈ ਉਸਦਾ ਪਿੱਛਾ ਵੀ ਕਰਦਾ ਤਾਂ ਉਹ ਬੜੀ ਆਸਾਨੀ ਨਾਲ ਬਚ ਕੇ ਨਿਕਲ ਸਕਦਾ ਸੀ। ਸੱਚਮੁੱਚ ਦਾਊਦ ਅਬੀਨੇਰ ਤੋਂ ਬਹੁਤ ਗੁੱਸੇ ਹੈ। ਅਬੀਨੇਰ ਸ਼ਾਊਲ ਦੀ ਰਾਖੀ ਦਾ ਸੂਬੇਦਾਰ ਸੀ ਅਤੇ ਉਸਨੂੰ ਚਾਹੀਦਾ ਸੀ ਕਿ ਸ਼ਾਊਲ ਦੀ ਰਾਖੀ ਕਰਦਾ। ਹੁਣ ਦਾਊਦ ਅਬੀਨੇਰ ਦਾ ਮਖੌਲ ਉਡਾਉਂਦਾ ਹੈ। ਦਾਊਦ ਉਸਨੂੰ ਆਖਦਾ ਹੈ ਕਿ ਇਸ ਵਾਰ ਰਾਜਾ ਨਾਸ ਹੋ ਸਕਦਾ ਸੀ। ਠੀਕ ਇਸੇ ਸਮੇਂ ਰਾਜਾ ਸ਼ਾਊਲ ਅਤੇ ਉਸਦੇ ਸਿਪਾਹੀ ਜਾਗਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਹਨਾਂ ਨੂੰ ਹੈਰਾਨੀ ਹੁੰਦੀ ਹੈ ਕਿ ਇਹ ਸਭ ਕਿਵੇਂ ਹੋਇਆ ਹੋਵੇਗਾ। ਫਿਰ ਦਾਊਦ ਆਖਦਾ ਹੈ ਕਿ ਸ਼ਾਊਲ ਦੀ ਵਰਸ਼ੀ ਅਤੇ ਪਾਣੀ ਦੀ ਗੜਵੀ ਕਿੱਥੇ ਹੈ? ਉਹ ਤਾਂ ਗਾਇਬ ਹੋ ਚੁੱਕੇ ਹਨ। ਸ਼ਾਇਦ ਦਾਊਦ ਉਹਨਾਂ ਨੂੰ ਹੱਥ ਵਿੱਚ ਚੁੱਕਦਾ ਹੋਇਆ ਆਖਦਾ ਹੈ ਕਿ ਦੇਖ ਇਹ ਮੇਰੇ ਕੋਲ ਹਨ, ਮੈਂ ਚਾਹੁੰਦਾ ਤਾਂ ਸ਼ਾਊਲ ਨੂੰ ਮਾਰ ਸਕਦਾ ਸੀ ਪਰ ਮੈਂ ਅਜਿਹਾ ਨਹੀਂ ਸੀ ਕੀਤਾ। ਮਹੱਤਵਪੂਰਨ ਗੱਲ ਤਾਂ ਇਹੋ ਹੀ ਹੈ ਕਿ ਦਾਊਦ ਨੇ ਰਾਜੇ ਨੂੰ ਕਤਲ ਨਹੀਂ ਸੀ ਕੀਤਾ। ਇਸ ਸਾਰੀ ਘਟਨਾ ਬਾਰੇ ਉਸਦੇ ਵਿਚਾਰ ਬਹੁਤ ਹੀ ਵਿਚਿੱਤਰ ਸਨ। ਜਿੱਥੋਂ ਤੱਕ ਦਾਊਦ ਦਾ ਸੰਬੰਧ ਹੈ, ਪਰਮੇਸ਼ਵਰ ਹੀ ਇਸ ਸਭ ਮਾਮਲੇ ਨੂੰ ਆਪਣੇ ਹੱਥ ਵਿੱਚ ਲੈਣ ਜਾ ਰਿਹਾ ਹੈ। ਹੋ ਸਕਦਾ ਹੈ ਕਿ ਸਾਡੇ ਲਈ ਦਾਊਦ ਦੀ ਆਲੋਚਨਾ ਕਰਨੀ ਬਹੁਤ ਆਸਾਨ ਜਾਪਦੀ ਹੋਵੇ, ਪਰ ਅੱਜ ਕੱਲ੍ਹ ਕੀ ਅਸੀਂ ਪਰਮੇਸ਼ਵਰ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨ ਦਿੰਦੇ ਹਾਂ? ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਖੁਦ ਹੀ ਕਰਨਾ ਚਾਹੁੰਦੇ ਹਾਂ। ਅਸੀਂ ਆਪਣੇ ਉੱਤੇ ਦੋਸ਼ ਲਗਾਉਣ ਵਾਲਿਆਂ ਨਾਲ ਜਵਾਬ ਤਲਵੀ ਕਰਨੀ ਚਾਹੁੰਦੇ ਹਾਂ ਅਤੇ ਆਪਣੀਆਂ ਸਮੱਸਿਆਵਾਂ ਨੂੰ ਖੁਦ ਹੀ ਨਜਿੱਠਣਾ ਚਾਹੁੰਦੇ ਹਾਂ। ਪਰ ਪਰਮੇਸ਼ਵਰ ਆਖਦਾ ਹੈ ਕਿ ਸਥਿਤੀ ਨੂੰ ਮੇਰੇ ਹੱਥ ਵਿੱਚ ਰਹਿਣ ਦਿਓ ਅਤੇ ਤੁਸੀਂ ਖੁਦ ਵਿਸ਼ਵਾਸ ਨਾਲ ਚੱਲਦੇ ਜਾਓ, ਮੇਰੇ ਉੱਤੇ ਭਰੋਸਾ ਰੱਖੋ। ਅਸੀਂ ਇਸ ਬਾਰੇ ਜਾਣਨ ਜਾ ਰਹੇ ਹਾਂ ਕਿ ਦਾਊਦ ਨੇ ਪਰਮੇਸ਼ਵਰ ਉੱਤੇ ਨੇਚਾ ਕੀਤੀ ਅਤੇ ਪਰਮੇਸ਼ਵਰ ਨੇ ਹੀ ਇਸ ਸਮੇਂ ਸ਼ਾਊਲ ਦਾ ਖਿਆਲ ਰੱਖਿਆ ਸੀ। ਭਾਵੇਂ 25 ਆਇਤ ਵਿੱਚ ਦੁਬਾਰਾ ਫਿਰ ਸ਼ਾਊਲ ਨੇ ਮੰਨਿਆ ਕਿ ਉਹ ਗਲਤ ਸੀ ਅਤੇ ਉਸਨੇ ਦਾਊਦ ਦਾ ਪਿੱਛਾ ਕਰਨਾ ਵੀ ਛੱਡ ਦਿੱਤਾ ਸੀ, ਪਰ ਸ਼ਾਊਲ ਜਾਣਦਾ ਸੀ ਕਿ ਇਹ ਸਭ ਤਾਂ ਇੱਕ ਅਸਥਾਈ ਆਰਾਮ ਹੀ ਸੀ। ਹੁਣ ਅਸੀਂ ਦੇਖਦੇ ਹਾਂ ਕਿ ਦਾਊਦ ਦਾ ਦਿਲ ਬਹੁਤ ਨਿਰਾਸ਼ ਹੁੰਦਾ ਜਾਂਦਾ ਹੈ। ਉਹ ਇਸ ਤਰ੍ਹਾਂ ਭਗੌੜਾ ਹੋ ਕੇ ਭੱਜਦਾ ਫਿਰਦਾ ਅੱਕ ਗਿਆ ਹੈ ਕਿਉਂਕਿ ਉਹ ਤਾਂ ਧਰਤੀ ਦੇ ਘੁਰਨਿਆਂ ਵਿੱਚ ਵੀ ਲੁਕ ਰਿਹਾ ਹੈ। ਆਓ ਅਸੀਂ ਹੁਣ 27 ਅਧਿਆਏ ਵਿੱਚ ਦਾਖਲ ਹੁੰਦੇ ਹਾਂ। ਇਸ ਅਧਿਆਏ ਵਿੱਚ ਦਾਊਦ ਦੇ ਫਿਲਿਸਤੀਆਂ ਦੇ ਵਿੱਚ ਵਸਣ ਦਾ ਜ਼ਿਕਰ ਹੈ। 27 ਅਧਿਆਏ ਉਸਦੀਆਂ ਪਹਿਲੀਆਂ 6 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਲਿਖਿਆ ਹੈ, ਦਾਊਦ ਨੇ ਆਪਣੇ ਮਨ ਵਿੱਚ ਆਖਿਆ ਭਈ ਹੁਣ ਮੈਂ ਕਿਸੇ ਦਿਨ ਸ਼ਾਊਲ ਦੇ ਹੱਥ ਨਾਲ ਨਸ਼ਟ ਹੋ ਜਾਵਾਂਗਾ, ਫਿਰ ਮੇਰੇ ਲਈ ਇਹਦੇ ਨਾਲੋਂ ਹੋਰ ਕੋਈ ਚੰਗੀ ਸਲਾਹ ਨਹੀਂ ਜੋ ਮੈਂ ਕਾਹਲੀ ਨਾਲ ਭੱਜ ਕੇ ਫਿਲਿਸਤੀਆਂ ਦੇ ਦੇਸ਼ ਵਿੱਚ ਜਾ ਵਸਾਂ ਅਤੇ ਸ਼ਾਊਲ ਇਸਰਾਇਲ ਦੇ ਬੰਨਿਆਂ ਵਿੱਚੋਂ ਮੇਰੇ ਲੱਭਣ ਤੋਂ ਨਿਰਾਸ਼ ਹੋ ਜਾਵੇਗਾ ਤਾਂ ਉਹਦੇ ਹੱਥੋਂ ਮੈਂ ਛੁੱਟ ਜਾਵਾਂਗਾ। ਤਦ ਦਾਊਦ ਉੱਠਿਆ ਅਤੇ ਆਪਣੇ ਨਾਲ ਦੇ 600 ਜਵਾਨਾਂ ਨੂੰ ਲੈ ਕੇ ਗਾਥ ਦੇ ਰਾਜਾ ਮਾਓਕ ਦੇ ਪੁੱਤਰ ਆਕੀਸ਼ ਵੱਲ ਲੰਘ ਗਿਆ। ਆਕੀਸ਼ ਦੇ ਨਾਲ ਦਾਊਦ ਗਾਥ ਵਿੱਚ ਰਿਹਾ, ਅਰਥਾਤ ਉਹ ਅਤੇ ਉਹਦੇ ਲੋਕ ਜਿਨ੍ਹਾਂ ਵਿੱਚੋਂ ਸਭ ਕੋਈ ਆਪੋ ਆਪਣੇ ਟੱਬਰ ਸਣੇ ਸੀ, ਅਤੇ ਦਾਊਦ ਆਪਣੀਆਂ ਦੇਹਾਂ ਪਤਨੀਆਂ ਦੇ ਨਾਲ ਅਰਥਾਤ ਇਹੀ ਨੋਅਮ ਜਿਜ਼ਰਾਇਲਣ ਅਤੇ ਕਰਮੇਲਣੀ ਅਭਿਗੈਲ ਜੋ ਨਾਬਾਲ ਦੀ ਤੀਵੀਂ ਸੀ, ਅਤੇ ਸ਼ਾਊਲ ਨੂੰ ਖਬਰ ਹੋਈ ਜੋ ਦਾਊਦ ਗਾਥ ਨੂੰ ਭੱਜ ਗਿਆ, ਸੋ ਉਹ ਉਸਦੇ ਲੱਭਣ ਲਈ ਫੇਰ ਨਾ ਨਿਕਲਿਆ। ਦਾਊਦ ਨੇ ਆਕੀਸ਼ ਨੂੰ ਆਖਿਆ, ਜੇ ਤੇਰੀ ਨਿਗਾਹ ਵਿੱਚ ਮੈਂ ਦਇਆਯੋਗ ਹਾਂ ਤਾਂ ਉਹ ਮੈਨੂੰ ਦੇਸ਼ ਦੇ ਕਿਸੇ ਸ਼ਹਿਰ ਵਿੱਚ ਵਸਣ ਜੋਗਾ ਥਾਂ ਦੇ ਦੇਣ, ਕਿਉਂ ਜੋ ਤੇਰਾ ਟਹਿਲੂਆ ਰਾਜਧਾਨੀ ਵਿੱਚ ਤੇਰੇ ਕੋਲ ਕਾਹਨੂੰ ਰਹੇ। ਤਦ ਆਕੀਸ਼ ਨੇ ਉਸ ਦਿਨ ਉਹਨੂੰ ਸਿਕਲਗ ਸ਼ਹਿਰ ਦੇ ਦਿੱਤਾ। ਸੋ ਸਿਕਲਗ ਅੱਜ ਤੋੜੀ ਯਹੂਦਾ ਦੇ ਪਾਤਸ਼ਾਹਾਂ ਦਾ ਹੈ। ਜਿੰਨਾ ਚਿਰ ਦਾਊਦ ਫਿਲਿਸਤੀਆਂ ਦੇ ਦੇਸ਼ ਵਿੱਚ ਰਿਹਾ, ਸੋ ਪੂਰਾ 1 ਵਰ੍ਹਾ ਅਤੇ 4 ਮਹੀਨੇ ਸਨ। ਇਹ ਤਾਂ ਦਾਊਦ ਦੁਆਰਾ ਉਸਦੇ ਵਿਸ਼ਵਾਸ ਦੀ ਉਚਾਈ ਤੋਂ ਪਿਛਾਂ ਹਟਣਾ ਹੀ ਜਾਪ ਰਿਹਾ ਹੈ, ਜੋ ਕਿ ਦਾਊਦ ਦੀ ਜ਼ਿੰਦਗੀ ਦੀ ਵਿਸ਼ੇਸ਼ਤਾ ਹੈ। ਇਹ ਤਾਂ ਬੇਧਿਆਨੀ ਕਰਨ ਦਾ ਹੀ ਵਕਤ ਹੈ। ਅਸੀਂ ਦੇਖਿਆ ਸੀ ਕਿ ਅਬਰਾਹਮ ਨਾਲ ਵੀ ਇੰਝ ਹੀ ਵਾਪਰਿਆ ਸੀ, ਇਸਹਾਕ ਨਾਲ ਵੀ ਇਹੋ ਜਿਹੀ ਘਟਨਾ ਘਟੀ ਸੀ, ਅਤੇ ਯਾਕੂਬ ਨੂੰ ਇਹੋ ਜਿਹੀ ਘਟਨਾ ਨੇ ਨਹੀਂ ਸੀ ਬਖਸ਼ਿਆ। ਇਸ ਤਰ੍ਹਾਂ ਜਾਪਦਾ ਹੈ ਕਿ ਇਹੋ ਜਿਹੀ ਗਿਰਾਵਟ ਦਾ ਸਮਾਂ ਪਰਮੇਸ਼ਵਰ ਦੇ ਸਾਰੇ ਲੋਕਾਂ ਦੇ ਜੀਵਨ ਵਿੱਚ ਆਇਆ ਸੀ। ਇਸ ਅਧਿਆਏ ਵਿੱਚ ਆਪ ਅਤੇ ਮੇਰੇ ਵਾਸਤੇ ਇੱਕ ਖਾਸ ਸੰਦੇਸ਼ ਹੈ। ਹੋ ਸਕਦਾ ਹੈ ਕਿ ਠੀਕ ਇਸ ਸਮੇਂ ਅੱਜ ਦੇ ਦਿਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਆਪ ਕਰ ਰਹੇ ਹੋਵੋ। ਹੋ ਸਕਦਾ ਹੈ ਕਿ ਆਪ ਇੱਕ ਹਨੇਰੀ ਘਾਟੀ ਵਿੱਚ ਲੰਬੇ ਅਰਸੇ ਤੋਂ ਰਹਿ ਹੋ, ਅਤੇ ਆਪ ਹੈਰਾਨ ਵੀ ਹੋ ਰਹੇ ਹੋਵੋਗੇ ਕਿ ਕੀ ਕਦੀ ਇਸ ਵਿੱਚੋਂ ਆਪ ਬਾਹਰ ਵੀ ਨਿਕਲੋਗੇ ਕਿ ਨਹੀਂ। ਆਪ ਦੀਆਂ ਸਮੱਸਿਆਵਾਂ ਦਾ ਕੋਈ ਵੀ ਹੱਲ ਨਜ਼ਰ ਨਹੀਂ ਆ ਰਿਹਾ। ਜੀ ਹਾਂ, ਹੋ ਸਕਦਾ ਹੈ ਕਿ ਇਹ ਜਾਣਨ ਨਾਲ ਆਪ ਨੂੰ ਤਸੱਲੀ ਮਿਲੇ ਕਿ ਹੋਰ ਵੀ ਬਹੁਤ ਸਾਰੇ ਹਨ ਜੋ ਕਿ ਇਸੇ ਵਾਦੀ ਵਿੱਚੋਂ ਗੁਜ਼ਰ ਰਹੇ ਹਨ। ਇਹ ਤਾਂ ਇੱਕ ਚੰਗੀ ਤਰ੍ਹਾਂ ਜਾਣਿਆ ਪਛਾਣਿਆ ਰਾਸਤਾ ਹੈ। ਇਸ ਵਿਅਕਤੀ ਦਾਊਦ ਨੇ ਸਾਤੋਂ ਕਾਫ਼ੀ ਪਹਿਲਾਂ ਇਸੇ ਰਸਤੇ ਉੱਤੇ ਚੱਲ ਕੇ ਆਪਣਾ ਰਾਹ ਤੈਅ ਕੀਤਾ ਸੀ। ਇਹੋ ਹੀ ਇੱਕ ਕਾਰਨ ਹੈ ਕਿ ਦਾਊਦ ਮੇਰੇ ਆਪਣੇ ਮਸੀਹੀ ਜੀਵਨ ਵਿੱਚ ਮੇਰੇ ਵਾਸਤੇ ਇਹੋ ਜਿਹੀ ਮਹਾਨ ਮਦਦ ਰਿਹਾ ਹੈ। ਮੈਨੂੰ ਸੱਚਮੁੱਚ ਉਸ ਉੱਤੇ ਤਰਸ ਆਉਂਦਾ ਹੈ। ਇੱਥੇ ਤਾਂ ਇਹ ਹੁਣ ਅਜਿਹਾ ਜਾਪਦਾ ਹੈ ਜਿਵੇਂ ਕਿ ਉਹ ਆਪਣੇ ਬਾਕੀ ਦੇ ਜੀਵਨ ਤੋਂ ਭੱਜਦਾ ਫਿਰਦਾ ਹੀ ਗੁਜ਼ਾਰੇਗਾ, ਅਤੇ ਆਖਰ ਵਿੱਚ ਉਹ ਸ਼ਾਊਲ ਦੁਆਰਾ ਮਾਰ ਦਿੱਤਾ ਜਾਵੇਗਾ। ਹੁਣ ਅਸੀਂ ਦਾਊਦ ਨੂੰ ਪੂਰੀ ਤਰ੍ਹਾਂ ਨਿਰਾਸ਼ ਹੋਇਆ ਹੋਇਆ ਭੌਂਦਾ ਫਿਰਦਾ ਦੇਖਦੇ ਹਾਂ। ਉਹ ਹੁਣ ਕੁਝ ਅਜਿਹਾ ਕਰ ਰਿਹਾ ਹੈ ਜੋ ਕਿ ਉਸਨੂੰ ਕਰਨਾ ਨਹੀਂ ਸੀ ਚਾਹੀਦਾ। ਉਹ ਇਸਰਾਇਲ ਦੇ ਦੇਸ਼ ਨੂੰ ਛੱਡ ਜਾਂਦਾ ਹੈ ਅਤੇ ਫਿਲਿਸਤੀਆਂ ਦੇ ਵਿਚਕਾਰ ਵਸਣ ਨੂੰ ਚਲੇ ਜਾਂਦਾ ਹੈ। ਇਸ ਅਧਿਆਏ ਵਿੱਚ ਅਜਿਹਾ ਕੁਝ ਨਹੀਂ ਜਾਪਦਾ ਜਿਸ ਤੋਂ ਇਹ ਜ਼ਾਹਿਰ ਹੁੰਦਾ ਹੋਵੇ ਕਿ ਦਾਊਦ ਪਰਮੇਸ਼ਵਰ ਦਾ ਹੀ ਇੱਕ ਬੰਦਾ ਹੈ। ਅੰਤ ਵਿੱਚ 27 ਅਧਿਆਏ ਉਸ ਦੀਆਂ 7 ਤੋਂ ਲੈ ਕੇ 12 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਇੱਥੇ ਲਿਖਿਆ ਹੈ, ਜਿੰਨਾ ਚਿਰ ਦਾਊਦ ਫਿਲਿਸਤੀਆਂ ਦੇ ਦੇਸ਼ ਵਿੱਚ ਰਿਹਾ, ਸੋ ਪੂਰਾ 1 ਵਰ੍ਹਾ ਅਤੇ 4 ਮਹੀਨੇ ਸਨ। ਦਾਊਦ ਔਰ ਉਹਦੇ ਮਨੁੱਖਾਂ ਨੇ ਚੜ੍ਹ ਕੇ ਗਸ਼ੂਰੀਆਂ ਅਤੇ ਗਜ਼ਰੀਆਂ ਅਤੇ ਅਮਾਲੇਕੀਆਂ ਦੇ ਉੱਤੇ ਹੱਲਾ ਕੀਤਾ, ਅਤੇ ਉਹ ਸ਼ੂਰ ਦੇ ਰਾਹੋਂ ਲੈ ਕੇ ਮਿਸਰ ਦੇ ਬੰਨੇ ਤੋੜੀ ਉਸ ਦੇਸ਼ ਵਿੱਚ ਪਹਿਲੇ ਸਮੇਂ ਤੋਂ ਵੱਸਦੇ ਸਨ, ਅਤੇ ਦਾਊਦ ਨੇ ਉਸ ਦੇਸ਼ ਨੂੰ ਜਿੱਤ ਲਿਆ, ਅਤੇ ਤਰੀਮਤ ਪੁਰਸ਼ ਕਿਸੇ ਨੂੰ ਜਿਉਂਦਾ ਨਾ ਛੱਡਿਆ, ਅਤੇ ਉਹਨਾਂ ਦੇ ਇੱਜੜ, ਵਗ, ਖੋਤੇ, ਊਠ ਅਤੇ ਲੀੜੇ ਲੁੱਟ ਲਏ, ਅਤੇ ਆਕੀਸ਼ ਕੋਲ ਮੁੜ ਆਇਆ। ਤਾਂ ਆਕੀਸ਼ ਨੇ ਪੁੱਛਿਆ, ਅੱਜ ਤੁਹਾਡਾ ਰਾਹ ਕਿੱਧਰ ਸੀ? ਦਾਊਦ ਨੇ ਆਖਿਆ, ਯਹੂਦਾ ਦੇ ਦੱਖਣ ਵੱਲ। ਅਤੇ ਜਰਾਮੀ ਏਲੀਆਂ ਦੇ ਦੱਖਣ ਵੱਲ ਅਤੇ ਕੇਨੀਆਂ ਦੇ ਦੱਖਣ ਵੱਲ ਅਤੇ ਦਾਊਦ ਕਿਸੇ ਇੱਕ ਪੁਰਸ਼ ਜਾਂ ਤ੍ਰੀਮਤ ਨੂੰ ਵੀ ਗੱਥ ਵਿੱਚ ਨਾ ਲਿਆਇਆ ਜੋ ਕਿਤੇ ਇਹ ਸਾਡੇ ਵਿਰੁੱਧ ਨਾ ਖਬਰ ਜਾ ਦੇਣ ਲਈ ਵੀ ਦਾਊਦ ਨੇ ਅਜਿਹਾ ਕੰਮ ਕੀਤਾ ਹੈ। ਜਦ ਤੋੜੀ ਉਹ ਫਿਲਿਸਤੀਆਂ ਦੇ ਦੇਸ਼ ਵਿੱਚ ਰਿਹਾ ਉਸ ਦੀ ਇਹੋ ਮਰਯਾਦਾ ਰਹੀ। ਆਕੀਸ਼ ਨੇ ਦਾਊਦ ਦੀ ਗੱਲ ਉੱਤੇ ਪ੍ਰਤੀਤ ਕੀਤੀ ਅਤੇ ਆਖਿਆ ਭਈ ਉਸਨੇ ਆਪਣੇ ਲੋਕ ਇਸਰਾਇਲ ਨਾਲ ਅਜਿਹਾ ਕੰਮ ਕੀਤਾ ਹੈ ਜੋ ਉਹ ਉਸ ਤੋਂ ਬਹੁਤ ਨਫ਼ਰਤ ਕਰਦੇ ਹੋਣਗੇ, ਇਸ ਲਈ ਉਹ ਸਦਾ ਮੇਰਾ ਟਹਿਲੂਆ ਰਹੇਗਾ। ਅਸੀਂ ਦੇਖਦੇ ਹਾਂ ਕਿ ਦਾਊਦ 1 ਸਾਲ 4 ਮਹੀਨੇ ਫਿਲਿਸਤੀਆਂ ਦੇ ਦੇਸ਼ ਵਿੱਚ ਰਿਹਾ। 10 ਆਇਤ ਵਿੱਚ ਪੁੱਛੇ ਸਵਾਲ ਵੱਲ ਗੌਰ ਕਰੋ ਕਿ ਅੱਜ ਤੁਹਾਡਾ ਰਾਹ ਕਿੱਧਰ ਸੀ। ਜੀ ਹਾਂ ਮੇਰੇ ਦੋਸਤ, ਕੀ ਆਪ ਅੱਜ ਆਪਣੇ ਰਾਹ ਨੂੰ ਜਾਣਦੇ ਹੋ? ਯਿਸੂ ਜੀ ਆਖਦੇ ਹਨ ਕਿ ਰਾਹ, ਸੱਚਾਈ ਅਤੇ ਜੀਵਨ ਮੈਂ ਹਾਂ। ਉਹ ਤਾਂ ਅਸਲ ਵਿੱਚ ਸਵਰਗ ਵਿੱਚ ਲਿਜਾਣ ਵਾਲਾ ਰਾਹ ਹੀ ਹੈ। ਕੀ ਆਪ ਉਸ ਦੇ ਵਸੀਲੇ ਸਵਰਗ ਜਾਣ ਵਾਲਾ ਰਾਹ ਜਾਣ ਗਏ ਹੋ? ਕੀ ਆਪ ਉਸ ਦੇ ਵਸੀਲੇ ਸਵਰਗ ਜਾਣਾ ਨਹੀਂ ਚਾਹੋਗੇ? ਅੱਜ ਹੀ ਆਪਣੇ ਪਾਪਾਂ ਤੋਂ ਤੋਬਾ ਕਰੋ, ਪ੍ਰਭੂ ਯੇਸ਼ੂ ਮਸੀਹ ਉੱਤੇ ਵਿਸ਼ਵਾਸ ਕਰੋ, ਕਿਉਂਕਿ ਪਰਮੇਸ਼ੁਰ ਦੇ ਵਚਨ ਵਿੱਚ ਲਿਖਿਆ ਹੈ ਕਿ ਜਿੰਨਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਉਹਨਾਂ ਸਭਨਾਂ ਨੂੰ ਪ੍ਰਭੂ ਨੇ ਆਪਣੇ ਪੁੱਤਰ ਹੋਣ ਦਾ ਹੱਕ ਦਿੱਤਾ। ਕੀ ਆਪ ਅੱਜ ਇਸ ਹੱਕ ਤੋਂ ਵਾਂਝਿਆ ਰਹਿਣਾ ਚਾਹੁੰਦੇ ਹੋ? ਪ੍ਰਭੂ ਯੇਸ਼ੂ ਮਸੀਹ ਹੀ ਰਾਹ, ਸੱਚਾਈ ਅਤੇ ਜੀਵਨ ਹੈ। ਉਹ ਆਖਦਾ ਹੈ ਕਿ ਕੋਈ ਮੇਰੇ ਵਸੀਲੇ ਬਿਨਾਂ ਪਿਤਾ ਦੇ ਕੋਲ ਨਹੀਂ ਆ ਸਕਦਾ। ਉਹ ਤਾਂ ਅਸਲ ਵਿੱਚ ਸੱਚਮੁੱਚ ਸਵਰਗ ਵਿੱਚ ਲਿਜਾਣ ਵਾਲਾ ਰਾਹ ਹੀ ਹੈ। ਕੀ ਆਪ ਉਸ ਦੇ ਵਸੀਲੇ ਸਵਰਗ ਜਾਣਾ ਚਾਹੁੰਦੇ ਹੋ? ਸੱਚਮੁੱਚ ਆਪ ਨੂੰ ਇਸ ਲਈ ਉਸ ਉੱਤੇ ਵਿਸ਼ਵਾਸ ਕਰਨਾ ਪਵੇਗਾ ਕਿ ਉਹ ਹੀ ਆਪ ਦਾ ਮੁਕਤੀਦਾਤਾ ਹੈ। ਆਪ ਨੂੰ ਆਪਣੇ ਪਾਪਾਂ ਤੋਂ ਤੋਬਾ ਕਰਕੇ ਉਸ ਉੱਤੇ ਵਿਸ਼ਵਾਸ ਕਰਨਾ ਪਵੇਗਾ। ਉਹ ਆਪ ਨੂੰ ਸਵਰਗ ਤੱਕ ਜ਼ਰੂਰ ਲੈ ਜਾਵੇਗਾ। ਪ੍ਰਭੂ ਆਪ ਨੂੰ ਅਜਿਹਾ ਹੀ ਕਰਨ ਵਿੱਚ ਮਦਦ ਕਰੇ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ, ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ, ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।